चंद्र संकट काट विपत हरी संकट काट विपत हरी रे गुणहीन रे गुणहीन दीन माया किन रे गुणहीन दीन माया किरन सिमर स्वामी सिमर स्वामी एक घरी सिमर स्वामी एक घरी रे गुणहीन मात पिता भाई और बंधप मात पिता भाई और बंधप बुझन की सब सूझ परी बुझन की बुझन की सब सूझ परी मर्दमान होवत दिन प्रतिनित मर्दमान होवत दिन प्रतिनित आवत निकट बिखम जरी आवत निकट बिखम जरी बिखम जरी रे गुणहीन रे गुणहीन दीन माया किर रे गुणहीन दीन माया किर सिमर स्वामी एक घरी सिमर स्वामी एक घरी सिमर स्वामी एक घरी रे गुणहीन कर गए हो कृपाल कृपानिद कर गए हो कृपाल कृपानिद नानक काट भरम भरी नानक काट भरम भरी भरम भरी रे गुणहीन रे गुणहीन दीन माया किर रे गुणहीन दीन माया किर सिमर स्वामी एक घरी सिमर स्वामी एक घरी रे गुणहीन रे गुणहीन दीन माया किरुप रे गुणहीन दीन माया किरुप सिमर स्वामी एक घरी सिमर स्वामी एक घरी रंचक रेत खेत तन निर्मत रंचक रेत खेत तन निर्मत दुर्लभ देह सवार धरी दुर्लभ देह सवार धरी खान पान सोधे सुख भुंचत खान पान सोधे सुख भुंचत संकट काट विपत हरी मात पिता भाई और बंधक मात पिता भाई और बंधक भुजन की सब सूझ परी भुजन की सब सूझ परी बर्दमान होवत दिन प्रतिनित आवत निकट बिखम जारी रे गुणहीन दीन माया क्रम सिमर स्वामी एक घरी बीत जय है बीत जय है बीत जय है बीत जय है जन्म अकाज रे निस्दिन सुन के पुराण समझत नहरे अजान रे गुणहीन समझत नहरे अजान काल तो पहुंचो आन कहां जय है पाजरे अस्थिर जो मान्य उदे है सो तो तेरो होए है खे क्यों ना हर को नाम ले रे गुणहीन दीन माया किरम क्यों ना हर को नाम ले, मूर्ख निलाज रे राम भगत ही ए आन रे नर, अरे नर ए साची जीवधार, राम भगत ही ए आन छाड़ दे मन को मान, नानक जान कहे बखान रे गुणहीन दीन माया किरुम, रंचक रेत खेत तन निरुमत, दुर्लभ देह सवार धरी माटी ते जिन साजया, माटी ते जिन साजया कर दुर्लभ देह, क्यों ना हर को नाम ले, माटी ते जिन साजया कर दुर्लभ दे, जिन कीता माटी ते रतन गर्भ में राखिया जिन कर जतन, जिन दीनी स्वभाव वड्याई तिस प्रभु को आठ पहर ध्याई, रमैया रेन साध जन पाओ गुरु मिल अपना खसम ध्याओ, जिन कीता जिन कीता मूड़ ते बकता, दुर्लभ देह सवार धरी जय प्रसाद सुने करन नाद, जय प्रसाद पेखे विस्माद, जय प्रसाद बोले अमृत रसना, जय प्रसाद सुख सहजे बसना, जय प्रसाद हस्त कर चले, जय प्रसाद संपूर्ण फले, जय प्रसाद परम गत पावे, जय प्रसाद सुख सहज समाव, ऐसा प्रभ त्याग अवर कत लागो रे गुण, ऐसा प्रभ त्याग अवर कत लागो अवर कत लागो, दुर्लभ देह सवार धरी जियो पाए, जियो पाए तन साजिया, रखिया बनत बनाए दुर्लभ देह सवार धरी तन साजिया रखिया बनत बनाए अखी देखे दुर्लभ देह सवार धरी अखी देखे जेबा बोले कन्नी सुरत समाए पैरी चले हथी करना दुर्लभ देह सवार धरी पैरी चले हथी करना दिता पेने खाए जिन रच रचया तिसे न जाने जिन रच रचया जिसे साज निवाजया तिसे स्यों रोचना है जिन रच रचया तिसे ना जाने अंधा अंध कमाए अंधा अंध कमाए जा पजे ता ठीक कर होए घाड़त घड़ी ना जाए जिन रच रचया तिसे ना जाने दुर्लभ देह सवार धरी देख किसान जिवें मैं सवेरे अर्ज की सी एक बीज दा दाना पांदा है खेत विच मिट्टी विच एक दाने विच्चों एक बूटा जन्म लैंदा है उस बूटे नाल फुल लगते ने फल लगते ने उन्हां विच रंग भरिया जांदा है उन्हां विच रस भरिया जांदा है आखिर कौन भरदा है जदों बीज पाया जांदा है उस बीज विच ना रंग दिसदा है ना रस दिसदा है ना हरियावल दिसदी है ना पत्ते दिसदे ने ना फुल नजरी पैंदे ने ना फल नजरी पैंदे ने कुछ भी ते नहीं दिसदा उस बीज विच कौन है जेड़ा उस सूक्ष्म बीज नू छोटे जे बीज नू बड़ा सुंदर पौधे दे रूप दिंदा है सब कुछ बदल जांदा है संवार दिंदा है गुरु कहते ने भले आ तेरी भी एहो कहानी तेरी भी एहो कहानी देख छोटे जा सूक्ष्म बीज तो तेरी केड़ी खूबसूरत दुर्लभ दे सब तो कीमती दे स्वार के मालिक ने सिरज के रख दी सब तो कीमती इस देही को सिमरै देव केड़ी खूबसूरत देही कोई कमी नहीं छटी उसकी विचारधारा ने उनके कीते हुए डिजाइन वाल देख कोई कमी नहीं छटी और केड़ी अजीब गल है सारी मनुखता हर मनुख नू अंग इको जे इको जिन्ने गिन के दिते ने ते सारिया दे अंग इको जिन्ने ते इको जे होने दे बावजूद फिर सूक्ष्म भेद रखे है ते मैं एक वर्ष की थी जे सूक्ष्म भेद भी ना रखता कोई अपने प्राण नू हजारा आदमियों विचों किवें पछाणदा ਆਪਣੀ ਭੈਣ ਅਤੇ ਆਪਣੀ ਪਤਨੀ ਵਿੱਚ ਵੱਖਰੇਵਾਂ ਕਿਵੇਂ ਸਮਝਦਾ ਜੇ ਸੂਖਸ਼ਮ ਭੇਦ ਵੀ ਨਾ ਰੱਖਦਾ, ਹਾਲਾਂਕਿ ਦੋ ਹੱਥ ਹੀ ਉਹਦੇ ਨੇ, ਦੋ ਅੱਖਾਂ ਹੀ ਉਸਦੀਆਂ ਨੇ, ਦੋ ਕੰਨ ਹੀ ਉਹਦੇ ਨੇ, ਸਾਰਾ ਕੁਛ ਅੰਗਾਂ ਦੀ ਗਿਣਤੀ ਮਿਣਤੀ ਬਰਾਬਰ ਹੈ, ਪਰ ਉੱਥੇ ਨੰਬਰ ਨਹੀਂ ਲਗਾਉਣਾ ਪੈਂਦਾ। ਕਾਰ ਵਾਲੇ ਨੇ ਇੱਕ ਮਾਡਲ ਬਣਾਇਆ, ਉਹਨੂੰ ਪਛਾਣਨ ਵਾਸਤੇ ਨੰਬਰ ਲਗਾਉਣਾ ਪੈਂਦਾ। ਕਈ ਵਾਰ ਭੁਲੇਖਾ ਪੈ ਜਾਂਦਾ ਜੇ ਨੰਬਰ ਨਾ ਪੜੀਏ। ਆਪਣੀ ਭੈਣ 'ਤੇ, ਆਪਣੇ ਭਰਾ 'ਤੇ, ਆਪਣੇ ਬਾਪੂ 'ਤੇ, ਆਪਣੇ ਗੁਆਂਢੀ 'ਤੇ, ਪੜੋਸੀ 'ਤੇ ਕੋਈ ਨੰਬਰ ਪਲੇਟ, ਨਾਮ ਦੀ ਪਲੇਟ ਲਗਾਉਣ ਦੀ ਲੋੜ ਨਹੀਂ। ਫਰਕ ਹੈ ਕੈਸਾ ਡਿਜ਼ਾਈਨਕਾਰ ਹੈ ਜਿਸਨੇ ਤੈਨੂੰ ਬਣਾਇਆ ਹੈ। ਦੁਰਲਭ ਦੇ ਸਵਾਰਧਾਰੀ ਇੱਕ ਬੀਜ ਤੋਂ, ਦੁਰਲਭ ਦੇ ਸਵਾਰਧਾਰੀ ਤੇ ਫਿਰ ਕਿਹੜਾ ਜ਼ਿੰਮੇਵਾਰ ਹੈ। ਜਦੋਂ ਤੈਨੂੰ ਸਵਾਰਿਆ ਸੋ, ਬਣਾਇਆ ਸੋ, ਸਿਰਜਿਆ ਸੋ, ਤੇਰੇ ਭੇਜਣ ਤੋਂ ਪਹਿਲਾਂ ਤੇਰੇ ਲਈ ਤੇਰੀਆਂ ਲੋੜ ਦੀਆਂ ਚੀਜ਼ਾਂ ਪਹੁੰਚਾ ਦਿੱਤੀਆਂ ਸੀ। ਪਹਿਲੀ ਤੇਰੀ ਲੋੜ ਸੀ ਦੁੱਧ, ਖੁਰਾਕ, ਭੋਜਨ। ਜਦੋਂ ਬੱਚਾ ਜਨਮ ਲੈਂਦਾ ਉਹਦੀਆਂ ਬਹੁਤੀਆਂ ਲੋੜਾਂ ਨਹੀਂ ਹੁੰਦੀਆਂ, ਬਹੁਤੀਆਂ ਜ਼ਰੂਰਤਾਂ ਨਹੀਂ ਹੁੰਦੀਆਂ, ਕੇਵਲ ਸਭ ਤੋਂ ਪਹਿਲਾਂ ਉਹਨੂੰ ਭੁੱਖ ਲੱਗਦੀ ਹੈ, ਭੁੱਖ ਲੱਗਦੀ ਹੈ। ਇਸੇ ਲਈ ਉਹਨੂੰ ਦੁੱਧ ਚੁੰਘਣਾ ਸਿਖਾਉਣਾ ਨਹੀਂ ਪੈਂਦਾ, ਸਿਖਾਉਣਾ ਨਹੀਂ ਪੈਂਦਾ ਦੁੱਧ ਕਿਵੇਂ ਚੁੰਘੀਦਾ। 10-20 ਮਿੰਟ, ਅੱਧਾ ਘੰਟਾ, ਘੰਟਾ ਜਨਮ ਲਿਆ ਹੋਇਆ ਹੁੰਦਾ, ਕਿਸੇ ਦੇ ਸਿਖਾਏ ਬਿਨਾਂ ਹੀ ਦੁੱਧ ਮੰਗਣ ਲੱਗ ਪੈਂਦਾ, ਦੁੱਧ ਚੁੰਘਣ ਲੱਗ ਪੈਂਦਾ। ਉਹਦੀ ਲੋੜ ਹੈ ਨਾ, ਮੁੱਢਲੀ ਲੋੜ ਹੈ, ਤੇ ਮੁੱਢਲੀ ਲੋੜ ਹੋਣ ਕਰਕੇ ਮੇਰੇ ਰੱਬ ਨੇ, ਪ੍ਰਭੂ ਨੇ, ਜਿਹਨੇ ਦੁਰਲਭ ਦੇਹ ਸਵਾਰੀ ਹੈ, ਜਿਹਨੇ ਤੈਨੂੰ ਸਿਰਜਿਆ ਹੈ, ਉਹਦਾ ਅਹਿਸਾਨਮੰਦ ਹੋ, ਦੇਖ ਉਹਨੇ ਜਦੋਂ ਤੈਨੂੰ ਸਿਰਜਿਆ ਹੈ, ਜਿਹੜੀ ਤੇਰੀ ਪਹਿਲੀ ਲੋੜ ਸੀ ਉਹ ਤੇਰੇ ਤੋਂ ਵੀ ਪਹਿਲਾਂ ਭੇਜ ਦਿੱਤੀ ਹੈ, ਪਹਿਲੋਂ ਦਿੱਤੇ ਰਿਜਕ ਸੰਭਾਹਾ, ਪਿੱਛੋਂ ਦਿੱਤੇ ਜੰਤੂ ਪਾਹਾ। ਜੀਵ ਬਾਅਦ ਵਿੱਚ ਆਇਆ, ਉਹਦੀ ਖੁਰਾਕ, ਉਹਦਾ ਭੋਜਨ ਪਹਿਲਾਂ ਆ ਗਿਆ। ਇਹ ਮਨੁੱਖ ਕਦੀ ਸੋਚੀਏ, ਖਾਣ ਪਾਣ ਸੋਧੇ ਸੁਖ ਪੁੰਚਿਤ, ਜਿਉਂ ਜਿਉਂ ਤੂੰ ਵੱਡਾ ਹੁੰਦਾ ਗਿਉਂ ਤੇਰੇ ਖਾਣ ਪਾਣ ਦੇ ਵੱਖ ਵੱਖ ਨਜ਼ਰੀਏ ਬਦਲਦੇ ਗਏ। ਉਹਨੇ ਸਾਰੇ ਬ੍ਰਹਿਮੰਡ ਵਿੱਚ, ਸਾਰੇ ਸੰਸਾਰ ਦੇ ਹਰ ਹਿੱਸੇ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਦਿੱਤੇ, ਤਰ੍ਹਾਂ ਤਰ੍ਹਾਂ ਦੇ ਪਹਿਨਣ ਦੀਆਂ ਵਸਤੂਆਂ ਬਣਾ ਦਿੱਤੀਆਂ, ਤੈਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ। ਮੈਂ ਫਰਜ਼ ਕੀਤੀ ਸੀ ਸੰਸਾਰ ਰੱਬ ਦਾ ਘਰ ਹੈ, ਸੰਸਾਰ ਰੱਬ ਦਾ ਘਰ ਹੈ, ਤੇ ਮੈਂ ਐਗਜ਼ਾਮਪਲ ਦਿੱਤੀ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਦੇਖੀ, ਕਹਿਣ ਲੱਗੇ ਮਹਿਮਾਨ ਹੀ ਮਹਿਮਾਨ ਜੱਗ ਵਿੱਚ ਆਇਆ, ਕਹਿਣ ਲੱਗੇ ਇਹ ਜੱਗ ਕੀ ਹੈ, ਇਹ ਜੱਗ ਸੱਚੇ ਕੀ ਹੈ, ਕੋਠੜੀ ਰੱਬ ਦਾ ਘਰ ਹੈ, ਤੇ ਜੀਵ ਜਿਹੜਾ ਰੱਬ ਦੇ ਘਰ ਮਹਿਮਾਨ ਹੈ। ਵੱਡੇ ਘਰਾਂ ਦੀ ਮਹਿਮਾਨ ਨਿਵਾਜ਼ ਵੀ ਵੱਡੀ ਹੁੰਦੀ। ਹੁਣ ਸੱਚਾ ਪਾਤਸ਼ਾਹ ਅਕਾਲ ਪੁਰਖ ਦੀਨ ਦੁਨੀ ਦਾ ਮਾਲਕ ਹੋਵੇ ਤੇ ਉਹਦੇ ਘਰ ਕੋਈ ਮਹਿਮਾਨ ਆਵੇ, ਉਹਨੂੰ ਕੋਈ ਕਮੀ ਰਹਿ ਜਾਏ? ਇਹਨੇ ਪਦਾਰਥ ਬਣਾ ਦਿੱਤੋ ਸੀ ਤੇ ਇਹਨੂੰ ਮੁਖਾਤਬ ਕਰਕੇ ਆਖਿਓ, ਸੋ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਬਰ ਜੁਣ ਤੇਰੀ ਪਣਿਹਾਰੀ, ਸਾਰੇ ਤੇਰੇ ਨੌਕਰ ਚਾਕਰ ਦੁਆਲੇ ਨੇ, ਤੂੰ ਮਹਿਮਾਨ ਆਇਆ। ਭਾਈ ਸਾਹਿਬ ਨੇ ਇਹ ਗੱਲ ਆਪਣੀ ਰਚਨਾ ਤੋਂ ਕਿਸੇ ਹੋਰ ਨਜ਼ਰੀਏ ਨਾਲ ਰੱਖੀ, ਮੈਂ ਅੱਗੇ ਨਹੀਂ ਜਾਣਾ ਚਾਹੁੰਦਾ। ਮਹਿਮਾਨੀ ਮਹਿਮਾਨ ਮਜਲਿਸ ਆਇਆ ਆਇਆ ਤੇ ਨਿਰੰਕਾਰ ਨੇ ਹਰ ਇੱਕ ਚੀਜ਼ ਤੈਨੂੰ ਮੁਹੱਈਆ ਕੀਤੀ, ਖਾਣ ਪਾਣ ਸੋਧੇ ਸੁੱਖ ਪੁੰਚਤ, ਤੂੰ ਸੁੱਖ ਪਾ ਰਿਹਾ, ਪਦਾਰਥਾਂ ਵਿੱਚ ਰਹਿ ਰਿਹਾ, ਪਦਾਰਥ ਤੇਰੇ ਦੁਆਲੇ ਨੇ। ਵੇਖ ਉਹਨੇ ਤੈਨੂੰ ਸੰਸਾਰ 'ਤੇ ਆਉਣ ਲਈ ਜਿਹੜੀ ਬਿਪਤਾ ਸੀ ਸਭ ਤੋਂ ਵੱਡੀ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਉਹ ਸੰਕਟ ਵਿੱਚੋਂ ਵੀ ਕੱਢੇ। ਸੰਕਟ ਕਾਟ ਵਿਪਤ ਹਰੀ। ਤੇ ਇਸ ਧਰਤੀ ਤੇ ਇਸ ਸੰਸਾਰ ਖੂਬਸੂਰਤ ਸੰਸਾਰ ਵਿੱਚ ਲੈ ਆਉਂਦਾ ਤੇ ਇੱਥੇ ਲਿਆ ਕੇ ਤੇਰੇ ਲਈ ਸਭ ਕੁਝ ਮੁਹੱਈਆ ਕੀਤਾ। ਔਰ ਇੱਕ ਚੀਜ਼ ਜਿਹੜੀ ਇਸ ਤੋਂ ਅਗਲੀ ਦਿੱਤੀ ਨਾ, ਉਹ ਬੜੇ ਧਿਆਨ ਨਾਲ ਸੁਣੋ, ਕਿਉਂਕਿ ਉਹ ਜਿੰਨਾ ਕੁਝ ਵੀ ਰੱਬ ਨੇ ਦਿੱਤਾ ਹੈ, ਜਿੰਨਾ ਬ੍ਰਹਿਮੰਡ ਦਾ ਤੇਰੇ ਨਾਲ ਸੰਬੰਧ ਹੈ, ਉਹ ਇੱਕ ਉਸੇ ਇੱਕੋ ਹੀ ਚੀਜ਼ 'ਤੇ ਆਧਾਰਿਤ ਹੈ। ਲਓ ਉਹਦੇ 'ਤੇ ਮੈਂ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ। ਇਸ ਅਗਲੀ ਲਾਈਨ ਵਿੱਚ ਉਹਦਾ ਜ਼ਿਕਰ ਕੀਤਾ ਹੋਇਆ, ਕਹਿਣ ਲੱਗੇ ਰੰਚਕ ਰੇਤ ਖੇਤ ਧਨ ਨਿਰਮਤ ਦੁਰਲਭ ਦੇਹ ਸਵਾਰ ਧਰੀ, ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁਖ ਭੁੰਚਤ, ਸੰਕਟ ਕਾਟ ਵਿਪਤ ਹਰੀ। ਹੁਣ ਤੀਜੀ ਲਾਈਨ ਵਿੱਚ ਇੱਕ ਵਿਸ਼ੇਸ਼ ਗੱਲ ਆਖੀ ਉਹਨੇ, ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਤੇਰੇ ਹਰ ਸਮੇਂ ਨੂੰ ਸੰਭਾਲਣ ਲਈ ਬਾਰ ਵਿਵਸਥਾ, ਤੁਝੇ ਪਿਆਰੇ ਦੂਧ ਮਾਂ ਬਾਪ ਦਾ ਰਿਸ਼ਤਾ ਕਾਇਮ ਕਰ ਦਿੱਤਾ। ਕਹਿਣ ਲੱਗੇ ਇਸੇ ਲਈ ਮੈਂ ਤੇਰੇ ਲਈ ਇੱਕ ਨਿਯਮ ਬਣਾ ਦਿੱਤਾ, ਮਿਲ ਮਾਤ ਪਿਤਾ ਪਿੰਡ ਕੁਮਾਇਆ ਦਾ, ਮੈਂ ਇਸੇ ਲਈ ਇੱਕ ਰਿਸ਼ਤਾ ਬਣਾ ਦਿੱਤਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਤਾਂ ਕਿ ਜਨਮ ਕਰਕੇ ਤੂੰ ਕਿਸੇ ਦੀ ਜ਼ਿੰਮੇਵਾਰੀ ਵਿੱਚ ਚਲਾ ਜਾਏ। ਬਾਰ ਵਿਵਸਥਾ ਤੁਝੇ ਪਿਆਰੇ ਦੂਤ ਉਹ ਆਪਣੀ ਜ਼ਿੰਮੇਵਾਰੀ ਸੰਭਾਲੇ, ਪਰ ਜੋਬਨ ਭੋਜਨ ਸੁੱਖ ਸੂ ਤਰ੍ਹਾਂ ਤਰ੍ਹਾਂ ਦੇ ਭੋਜਨ ਤੇਰੇ ਲਈ ਤਿਆਰ ਕਰ ਦਿੱਤੇ, ਤੇ ਜਦੋਂ ਤੂੰ ਬਿਰਧ ਹੋ ਜਾਏ ਨਾ, ਆਪਣੀ ਹੱਥੀਂ ਨਾ ਖਾ ਸਕਦਾ ਹੋਵੇ, ਨਾ ਕਮਾ ਸਕਦਾ ਹੋਵੇ, ਰੱਬ ਨੇ ਉਹ ਵੀ ਤੇਰਾ ਜ਼ਰੀਆ ਬਣਾ ਦਿੱਤਾ। ਬਿਰਧ ਭਇਆ ਉੱਪਰ ਸਾਕਸ ਹੈ, ਮੁੱਖ ਅਪਿਆਓ ਬੈਠ ਕੋ ਦੇ, ਬੈਠੇ ਨੂੰ ਦੇਣਾ। ਕਹਿਣ ਲੱਗੇ ਤੇਰਾ ਸਾਰਾ ਇੰਤਜ਼ਾਮ ਕਰਨ ਵਾਲਾ ਹੋਵੇ ਪ੍ਰਭੂ, ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਇਹ ਉਹਦੇ ਗੁਣ ਨੂੰ ਜਾਣਦਾ ਹੀ ਨਹੀਂ। ਰੇ ਗੁਣਹੀਨ ਦੀਨ ਮਾਇਆ ਕਿਰਮ, ਤੂੰ ਉਹਦੇ ਗੁਣ ਹੀ ਨਹੀਂ ਜਾਣਦਾ। ਤੇਰੇ ਦੁਆਲੇ ਇੰਨਾ ਖਿਲਾਰਾ ਪਾਇਆ, ਇੱਕ ਤੇਰੀ ਸੰਭਾਲ ਲਈ, ਪਰ ਕਹਿਣ ਲੱਗੇ ਜੇ ਇੱਕ ਚੀਜ਼ ਤੈਨੂੰ ਉਹ ਨਾ ਦਿੰਦਾ, ਬੇਸ਼ੱਕ ਸਾਰੀਆਂ ਹੀ ਬਾਕੀ ਦੇ ਦਿੰਦਾ, ਸੰਸਾਰ ਤੇਰੇ ਲਈ ਇਦੋਂ ਵੀ ਖੂਬਸੂਰਤ ਬਣਾ ਦਿੰਦਾ, ਪਰਿਵਾਰ ਤੇਰੇ ਲਈ ਇਦੋਂ ਵੀ ਵਫਾਦਾਰ ਬਣਾ ਦਿੰਦਾ, ਤੇਰੇ ਛਕਣ ਛਕਾਣ ਨੂੰ ਤੇਰੇ ਵਰਤਨ ਦੀ ਵਸਤੂ ਪਦਾਰਥ ਇਦੋਂ ਵੀ ਜ਼ਿਆਦਾ ਤਾਦਾਦ ਵਿੱਚ ਦੇ ਦਿੰਦਾ। ਪਰ ਜੇ ਇੱਕ ਚੀਜ਼ ਨਾ ਦਿੰਦਾ, ਉਹ ਅਗਲੀ ਲਾਈਨ ਵਿੱਚ ਖਿਆਲ ਦਿੱਤਾ ਹੈ, ਕਹਿੰਦੇ ਨੇ ਮਾਤ ਪਿਤਾ ਭਾਈ ਅਰ ਬੰਦਪ, ਮਾਤ ਪਿਤਾ ਭਾਈ ਅਰ ਬੰਦਪ ਬੂਝਣ ਕੀ। ਲਓ ਆ ਇੱਕ ਲਫ਼ਜ਼ ਹੈ, ਬੂਝਣ ਕੀ ਸਭ ਸੂਝ ਪਰੀ, ਆ ਇੱਕ ਸੂਝ ਕੇਂਦਰੀ ਸ਼ਬਦ ਹੈ, ਜੀਵਨ ਦਾ ਹੀ ਕੇਂਦਰ ਹੈ, ਬ੍ਰਹਿਮੰਡ ਦਾ ਹੀ ਕੇਂਦਰ ਹੈ। ਜੇ ਭਲਾ ਪ੍ਰਭੂ ਸਭ ਕੁਝ ਦੇ ਦਿੰਦਾ ਤੇ ਸੂਝ ਨਾ ਦਿੰਦਾ, ਚੇਤਨਾ ਸੁਰਤ ਸੂਝ ਜਿਹਦੇ ਨਾਲ ਮਨੁੱਖ ਪਛਾਣਦਾ ਇਹ ਮੇਰੀ ਮਾਂ ਹੈ, ਉਹ ਚੇਤਨਾ ਜਿਹਦੇ ਨਾਲ ਇਹ ਪਛਾਣ ਹੁੰਦੀ ਹੈ, ਬੁੱਝਿਆ ਜਾਂਦਾ। ਬੂਝਣ ਕੀ ਸਭ ਸੂਝ ਪਰੀ, ਜਿਹਦੇ ਨਾਲ ਮਨੁੱਖ ਬੁੱਝ ਲੈਂਦਾ ਕਿ ਇਹ ਮੇਰੀ ਮਾਂ ਹੈ। ਉਹ ਸੂਝ ਉਹ ਚੇਤਨਾ ਜਿਹਦੇ ਨਾਲ ਮਨੁੱਖ ਜਾਣ ਲੈਂਦਾ ਇਹ ਮੇਰਾ ਬਾਪ ਹੈ, ਮੈਂ ਇਹਦੀ ਗੋਦੀ ਵਿੱਚ ਸੁਰਕਸ਼ਿਤ ਹਾਂ। ਬੂਝ ਸੂਝ ਜਿਹਦੇ ਨਾਲ ਮਨੁੱਖ ਬੁੱਝ ਲੈਂਦਾ ਕਿ ਆਹ ਖੁਰਾਕ ਮੇਰੇ ਅਨੁਕੂਲ ਹੈ, ਮੈਨੂੰ ਤੰਦਰੁਸਤ ਕਰੇਗੀ। ਹੁਣ ਖਿਆਲ ਕਰਿਓ, ਸੁਰਤ ਜੀਵਨ ਦਾ ਸਭ ਤੋਂ ਅਹਿਮ ਹਿੱਸਾ ਹੈ। ਇੱਕ ਸੁਰਤ ਚਲੀ ਜਾਏ, ਸੁਰਤ ਨਾ ਹੋਵੇ, ਚੇਤਨਾ ਨਾ ਹੋਵੇ, ਉਹਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਬਣਾ ਕੇ ਥਾਲ ਪਰੋਸ ਕੇ ਰੱਖ ਦਿਓ, ਉਹਨੂੰ ਕੋਈ ਰਸ ਆਏਗਾ? ਕਿਉਂਕਿ ਰਸ ਜਿਹੜਾ ਲੈਣਾ ਨਾ ਮੂੰਹ ਨੇ ਤਾਂ ਕੇਵਲ ਖਾਣਾ ਹੈ। ਲੋਕ ਆਖ ਦਿੰਦੇ ਨੇ ਜ਼ਬਾਨ ਦਾ ਰਸ ਬਿਲਕੁਲ ਨਹੀਂ, ਆਮ ਕਹਾਵਤ ਬਣੀ ਹੋਈ ਹੈ, ਜ਼ਬਾਨ ਦਾ ਰਸ ਬਿਲਕੁਲ ਨਹੀਂ। ਰਸ ਜ਼ਬਾਨ ਦਾ ਨਹੀਂ, ਰਸ ਚੇਤਨਾ ਦਾ ਹੈ। ਜ਼ਬਾਨ ਤਾਂ ਕੇਵਲ ਉਹ ਰਸ ਚੇਤਨਾ ਤੱਕ ਪਹੁੰਚਾਉਂਦੀ ਹੈ, ਜਿਵੇਂ ਮੈਂ ਅਰਜ਼ ਕੀਤੀ ਸੀ। ਕੰਨ ਨਹੀਂ ਸੁਣ ਕੇ ਫੈਸਲਾ ਕਰਦੇ ਨੇ, ਕੰਨ ਤਾਂ ਕੇਵਲ ਉਹ ਗੀਤ ਚੇਤਨਾ ਤੱਕ ਪਹੁੰਚਾਉਂਦੇ ਨੇ। ਰਾਗ ਦੇ ਉਹ ਸਵਰ ਜਿਹੜੇ ਨੇ ਚੇਤਨਾ ਤੱਕ ਪਹੁੰਚਾਉਂਦੇ ਨੇ, ਸੁਰਤ ਤੱਕ ਪਹੁੰਚਾਉਂਦੇ ਨੇ। ਜਿਹੜਾ ਸੁਰਤ ਵੀ ਹੋਣਾ ਹੋ ਜਾਏ ਉਹਦੇ ਕੋਲ, ਜਿਹੋ ਜਿਹੇ ਮਰਜ਼ੇ ਗੀਤ ਮਰਜ਼ੀ ਗੀਤ ਗਾਈ ਜਾਓ, ਜਿੰਨੇ ਮਰਜ਼ੀ ਗਾਇਕ ਲਿਆ ਕੇ ਬਿਠਾ ਦਿਓ, ਐਸੇ ਜਿਹਦੇ ਕੋਲ ਸੁਰਤ ਵੀ ਹੋਣਾ ਹੋਵੇ ਉਹਦੇ ਕੋਲ ਜਿੰਨੇ ਮਰਜ਼ੀ ਸੋਹਣੇ ਗੀਤ ਗਾ ਲਓ, ਕੋਈ ਫਾਇਦਾ ਨਹੀਂ। ਕੰਨ ਸੁਣਨਗੇ ਪਰ ਕਿੱਥੇ ਭੇਜਣਗੇ, ਸੁਰਤ ਤਾਂ ਹੈ ਨਹੀਂ। ਫੈਸਲਾ ਤਾਂ ਸੁਰਤ ਨੇ ਕਰਨਾ, ਇਹ ਗੀਤ ਮਿੱਠਾ ਹੈ ਕਿ ਨਹੀਂ, ਇਹ ਸੁਰੀਲਾ ਹੈ ਕਿ ਨਹੀਂ। ਜਦੋਂ ਭੋਜਨ ਛਕਾਂਗੇ, ਚੇਤਨਾ ਨਾ ਹੋਵੇ, ਚੇਤਨਾ ਖੋ ਜਾਏ, ਚੇਤਨਾ ਵਿਹੂਣਾ ਹੋਵੇ ਮਨੁੱਖ, ਤੇ ਐਸਾ ਮਨੁੱਖ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਵੀ ਲਵੇ, ਉਹਦੇ ਮੂੰਹ ਵਿੱਚ ਵੀ ਪਾ ਦਿਓ, ਉਹਨੂੰ ਕੋਈ ਰਸ ਨਹੀਂ ਆਉਂਦਾ। ਹੁਣ ਜ਼ਬਾਨ ਨਾਲ ਤਾਂ ਛੋਹਦੇ ਨੇ, ਪਰ ਜ਼ਬਾਨ ਉਹ ਰਸ ਜਿਹੜਾ ਚੇਤਨਾ ਤੱਕ ਪਹੁੰਚਾਏਗੀ ਤੇ ਉਹ ਫੈਸਲਾ ਕਰੇਗਾ ਇਹਦਾ ਸਵਾਦ ਕੀ ਹੈ। ਇਸ ਲਈ ਇੱਕ ਖਿਆਲ ਕਰਿਓ, ਜੇ ਇੱਕ ਚੇਤਨਾ ਖਤਮ ਹੋ ਜਾਏ, ਇੱਕ ਸੁਰਤ ਖਤਮ ਹੋ ਜਾਏ, ਮਨੁੱਖ ਨੂੰ ਨਾ ਕੱਪੜੇ ਪਹਿਨਣ ਦਾ ਸ਼ੌਕ ਰਹੇ, ਲੋਕ ਤਨ ਢੱਕਣ ਲਈ ਦੂਜੇ ਪਾ ਦੇਣ, ਉਹਨੂੰ ਤਾਂ ਪਤਾ ਹੀ ਨਹੀਂ ਮੈਂ ਨਗਣਾ ਕਿ ਤਨ ਢੱਕਿਆ ਹੋਇਆ, ਉਹਨੂੰ ਤਾਂ ਪਤਾ ਨਹੀਂ ਜੇ ਤਨ ਢੱਕੇ ਬਈਆ ਢੱਕਿਆ ਵੀ ਹੈ ਤਾਂ ਕਿਹਦੇ ਨਾਲ ਢੱਕਿਆ, ਭਾਵੇਂ ਬੋਰੀ ਪਹਿਨਾ ਦਿਓ, ਭਾਵੇਂ ਪਸ਼ਮੀਨਾ ਪਹਿਨਾ ਦਿਓ, ਹਰ ਚੀਜ਼ ਦਾ ਅਹਿਸਾਸ ਜਿਹੜਾ ਉਹ ਸੁਰਤ ਕਰਦੀ ਹੈ। ਜਿੰਨੇ ਵੀ ਸੰਸਾਰ ਦਾ ਕਰਤੱਵ ਹੈ, ਜਿੰਨੀ ਵੀ ਦੁਨੀਆਂ ਦੀ ਮੂਵਮੈਂਟ ਹੈ, ਉਹ ਸੁਰਤ 'ਤੇ ਨਿਰਭਰ ਹੈ। ਜਿਸ ਦਿਨ ਸੁਰਤ ਚਲੀ ਜਾਏ, ਸੁਰਤ ਵਿਹੂਣਾ ਹੋ ਜਾਏ, ਕੋਲ ਭਰਾ ਲਿਆ ਕੇ ਖੜਾ ਕਰ ਦਿਓ, ਕੋਲ ਮਾਂ ਬਾਪ ਲਿਆ ਕੇ ਖੜਾ ਕਰ ਦਿਓ, ਦੇਖੀ ਵੀ ਜਾਂਦਾ, ਅੱਖਾਂ ਵੀ ਖੁੱਲੀਆਂ ਨੇ, ਉਹ ਆਵਾਜ਼ਾਂ ਦੇਈ ਜਾਂਦੇ ਨੇ, ਸੁਣੀ ਵੀ ਜਾਂਦਾ, ਪਰ ਚੇਤਨਾ ਕੋਈ ਨਹੀਂ ਨਾ, ਇਸ ਲਈ ਉਹਦਾ ਜਵਾਬ ਨਹੀਂ ਦੇ ਸਕਦਾ। ਤੁਸੀਂ ਆਮ ਜ਼ਿੰਦਗੀ ਵਿੱਚ ਵੀ ਕਈ ਐਸੇ ਮਰੀਜ਼ ਦੇਖੇ ਹੋਣਗੇ, ਐਸੇ ਮਰੀਜ਼ ਕਈ ਵਾਰ ਦੇਖੇ ਹੋਣਗੇ ਜਿਨ੍ਹਾਂ ਦੀ ਚੇਤਨਾ ਚਲੀ ਜਾਏ ਨਾ, ਉਹਨਾਂ ਦੇ ਕੋਲ ਉਹਨਾਂ ਦੇ ਰਿਸ਼ਤੇਦਾਰ ਮਾਂ ਬਾਪ ਖਲੋਤੇ ਹੁੰਦੇ ਨੇ, ਉਹ ਦੇਖ ਵੀ ਰਹੇ ਹੁੰਦੇ ਤੇ ਉਹ ਮਰੀਜ਼ ਵੀ ਦੇਖ ਰਿਹਾ ਹੁੰਦਾ, ਉਹ ਆਵਾਜ਼ਾਂ ਵੀ ਦਿੰਦੇ ਨੇ, ਗੱਲਾਂ ਵੀ ਕਰਨਾ ਚਾਹੁੰਦੇ ਨੇ, ਉਹ ਸੁਣ ਵੀ ਰਿਹਾ ਹੁੰਦਾ। ਪਰ ਇੱਕ ਖਿਆਲ ਕਰਿਓ, ਨਾ ਮਰੀਜ਼ ਦੇਖ ਕੇ ਵੀ ਪਛਾਣ ਸਕਦਾ, ਨਾ ਉਹ ਮਰੀਜ਼ ਸੁਣ ਕੇ ਵੀ ਜਵਾਬ ਦੇ ਸਕਦਾ, ਕਿਉਂਕਿ ਉਸ ਸਾਰੀ ਗੱਲ ਦਾ ਅਹਿਸਾਸ ਤਾਂ ਚੇਤਨਾ ਨੇ ਕਰਨਾ ਸੀ। ਇਹ ਰੋਜ਼ਾਨਾ ਸਿੱਧਗੀ ਦੀ ਗੱਲ ਹੈ। ਇਸ ਲਈ ਖਿਆਲ ਕਰਿਓ, ਦੁਨੀਆਂ ਦੇ ਜਿੰਨੇ ਪਦਾਰਥ ਨੇ, ਜਿੰਨੇ ਰਿਸ਼ਤੇ ਨੇ, ਸੰਸਾਰ ਦੇ ਜਿੰਨੇ ਸੁੱਖ ਨੇ, ਜਿੰਨੇ ਕਾਰੋਬਾਰ ਨੇ, ਜਿੰਨੇ ਵਿਹਾਰ ਨੇ, ਸਾਰਾ ਕੁਛ ਇੱਕੋ ਚੀਜ਼ 'ਤੇ ਨਿਰਭਰ ਹੈ, ਉਹ ਹੈ ਸੁਰਤ। ਅਤੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਬਾਣੀ ਵਿੱਚ ਇਸ ਲਈ ਆਖ ਦਿੱਤਾ, ਕਹਿਣ ਲੱਗੇ ਕੋਈ ਮਨੁੱਖ ਮੇਰੇ ਰੱਬ ਨੇ ਸੁਰਤ ਵੀ ਹੋਣਾ ਨਹੀਂ ਬਣਾਇਆ, ਕਿਉਂਕਿ ਉਹਨੂੰ ਪਤਾ ਭੇਜਣ ਦਾ ਫਾਇਦਾ ਹੀ ਕੋਈ ਨਹੀਂ। ਜਿਹੋ ਜਿਹਾ ਗਿਆ, ਜਿਹੋ ਜਿਹਾ ਨਾ ਗਿਆ, ਤਿਹੋ ਜਿਹਾ ਜਨਮਿਆ, ਜਿਹੋ ਜਿਹਾ ਨਾ ਜੰਮਿਆ, ਜੇ ਇਹਦੇ ਕੋਲੋਂ ਹਿਸਾਬ ਵੀ ਲੈਣਾ ਇਹਦੇ ਚੰਗੇ ਮੰਦੇ ਕਰਮਾਂ ਦਾ, ਤਾਂ ਹੀ ਲਵਾਂਗਾ, ਸੁਰਤ ਦੇਵਾਂਗਾ। ਅਤੇ ਜਿਹਦੀ ਸੁਰਤ ਹੀ ਨਹੀਂ, ਉਹਦੇ ਚੰਗੇ ਕਰਮ ਵੀ ਕੋਈ ਨਹੀਂ, ਮੰਦੇ ਵੀ ਕਰਮ ਕੋਈ ਨਹੀਂ।
ਉੱਥੇ ਚੰਗਾ ਬੰਦਾ ਖਤਮ ਹੋ ਗਿਆ। ਉਹਨੇ ਨਾ ਚੰਗਿਆਈ ਕੀਤੀ ਨਾ ਬੁਰਾਈ ਕੀਤੀ, ਇਹ ਸਾਬ ਕਹਿੰਦੇ ਕੋਲੋਂ ਮੰਗਾ। ਜੇ ਉਹਨੇ ਚੰਗਾ ਮੰਦਾ ਵੀ ਬਣਨਾ ਤਦ ਵੀ ਉਹਨੂੰ ਮੰਦਾ ਬਣਨ ਲਈ ਵੀ ਸੁਰਤ ਚਾਹੀਦੀ, ਚੰਗਾ ਬਣਨ ਲਈ ਵੀ ਸੁਰਤ ਚਾਹੀਦੀ। ਇਸ ਲਈ ਮੇਰੇ ਰੱਬ ਨੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੀ ਏਕਾ ਸੁਰਤ ਜੇਤੇ ਹੈ ਜੀ। ਜਿੰਨੇ ਜੀਵ ਨੇ ਉਹਨਾਂ ਸਾਰਿਆਂ ਕੋਲ ਇੱਕ ਸੁਰਤ ਜ਼ਰੂਰ ਹੈ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਬਿਹੂਣਾ ਕੋਏ ਨਾ ਕੀ। ਰੱਬ ਨੇ ਸੁਰਤ ਬਿਹੂਣਾ ਕੋਈ ਨਹੀਂ ਬਣਾਇਆ। ਬੂਝਣ ਕੀ ਸਭ ਸੋਝ ਪਰੇ, ਇਹ ਰੱਬ ਦੀ ਦੇਣ ਹੈ ਸਭ ਤੋਂ ਵੱਡੀ, ਜਿਹੜੀ ਉਹਨੇ ਸੂਝ ਦਿੱਤੀ, ਸੁਰਤ ਦਿੱਤੀ, ਚੇਤਨਾ ਦਿੱਤੀ। ਔਰ ਮੈਂ ਕਰਜ਼ ਕਰਾਂ, ਇਸੇ ਲਈ ਇਹ ਸੂਖਸ਼ਮ ਚੇਤਨਾ ਕਿਤੋਂ ਹੋਰ ਨਹੀਂ ਮਿਲਦੀ, ਕਿਤੋਂ ਹੋਰ ਨਹੀਂ ਮਿਲਦੀ। ਸਾਡਾ ਸਰੀਰ ਦਾ ਕੋਈ ਅੰਗ ਟੁੱਟ ਜਾਏ, ਕੱਟਣਾ ਪੈ ਜਾਏ, ਉਹਦੀ ਥਾਂ 'ਤੇ ਡਾਕਟਰ ਨਵਾਂ ਅੰਗ ਲਗਾ ਦਿੰਦੇ ਨੇ। ਅੱਜ ਦੀ ਮੈਡੀਕਲ ਰਿਸਰਚ ਬੜੀ ਸਧਾਰਨ ਗੱਲ ਸਮਝਦੀ ਹੈ। ਐਸੀਆਂ ਸਰਜਰੀਆਂ ਸੰਸਾਰ 'ਤੇ ਆਮ ਹੋ ਰਹੀਆਂ ਨੇ, ਸਰੀਰ ਦਾ ਕੋਈ ਅੰਗ ਲੈ ਜਾਏ, ਨਕਾਰਾ ਹੋ ਜਾਏ, ਹੱਥ ਕੱਟਿਆ ਜਾਏ, ਹੱਥ ਲੱਗ ਜਾਂਦਾ, ਕੰਮ ਚੱਲ ਜਾਂਦਾ। ਪੈਰ ਕੱਟਿਆ ਜਾਏ, ਲੱਤ ਕੱਟੀ ਜਾਏ, ਉਹਦੀ ਥਾਂ 'ਤੇ ਇਸ ਕਿਸਮ ਦੇ ਸਾਧਨ ਬਣ ਗਏ ਨੇ ਕਿ ਆਮ ਆਦਮੀ ਤੁਰੇ ਜਾਂਦੇ ਨੂੰ ਪਛਾਣੇਗਾ ਵੀ ਨਹੀਂ ਕਿ ਇਹਨੇ ਆਰਟੀਫਿਸ਼ਲ ਲੱਤ ਲਗਾਈ ਹੋਈ ਹੈ। ਬਦਲ ਹੈ, ਨੱਕ ਕੱਟਿਆ ਜਾਏ, ਨਵਾਂ ਨੱਕ ਲੱਗ ਜਾਂਦਾ ਹੈ। ਹਾਰਟ ਆਪਣਾ ਕੰਮ ਛੱਡਦਾ ਨਜ਼ਰ ਆਵੇ, ਲੋਕ ਹਾਰਟ ਬਦਲ ਦਿੰਦੇ ਨੇ, ਇਹ ਆਮ ਚੱਲ ਪਿਆ ਹੈ। ਨਵਾਂ ਬਦਲਵਾਂ ਹਾਰਟ ਲਗਾਇਆ ਜਾ ਸਕਦਾ। ਪਰ ਇਹ ਖਿਆਲ ਕਰਿਓ, ਅਜੇ ਤੱਕ ਕੋਈ ਐਸਾ ਕੇਸ ਸਾਹਮਣੇ ਨਹੀਂ ਆਇਆ ਕਿ ਕਿਸੇ ਦੀ ਸੁਰਤ ਚਲੀ ਜਾਏ ਅਤੇ ਡਾਕਟਰ ਆਖੇ ਮੈਂ ਨਵੀਂ ਸੁਰਤ ਫਿੱਟ ਕਰ ਦਿੰਦਾ। ਕਿਸੇ ਦੀ ਸੁਰਤ, ਹਾਂ ਇਹ ਤਾਂ ਕੋਸ਼ਿਸ਼ ਕਰੇਗਾ ਕਿ ਇਹਦੀ ਜਿਹੜੀ ਸੁਰਤ ਹੈ ਅੰਦਰ ਉਹਨੂੰ ਦੁਬਾਰਾ ਪ੍ਰਗਟ ਕੀਤਾ ਜਾਏ, ਉਸੇ ਸੁਰਤ ਨੂੰ ਦੁਬਾਰਾ ਲਿਆਂਦਾ ਜਾਏ, ਚੇਤਨਾ ਵਿੱਚ ਲਿਆਂਦਾ ਜਾਏ, ਜੇ ਇਹਦੇ ਕੋਲ ਅੰਦਰ ਹੈ ਤਾਂ। ਪਰ ਜੇ ਸੁਰਤ ਚਲੀ ਜਾਏ ਤਾਂ ਕੋਈ ਡਾਕਟਰ ਇਹ ਨਹੀਂ ਆਖ ਸਕਦਾ ਜਾਓ ਵੀ ਮੈਂ ਨਵੀਂ ਸੁਰਤ ਹੀ ਫਿੱਟ ਕਰ ਦੇਣਾ। ਅੱਜ ਤੱਕ ਨਵੀਂ ਸੁਰਤ ਕਿਸੇ ਨੇ ਫਿੱਟ ਨਹੀਂ ਕੀਤੀ, ਕਿਉਂਕਿ ਸੂਖਮ ਹੈ, ਇਹਦੇ ਡਿਜ਼ਾਇਨ ਦਾ ਨਹੀਂ ਪਤਾ, ਨੱਕ ਦੇ ਡਿਜ਼ਾਇਨ ਦਾ ਪਤਾ ਹੈ। ਮੈਨੂੰ ਅਜੇ ਤੱਕ ਯਾਦ ਹੈ, ਐਗਜ਼ਾਮਪਲ ਵਜੋਂ ਕਈ ਦਿਨ ਸਾਹਮਣੇ ਆ ਜਾਂਦਾ, ਅਮੈਰੀਕਾ ਵਿੱਚ ਵੀਰ ਡਾਕਟਰ ਆਪਣੇ ਕੋਲ ਸਾਹਿਬ ਨੇ, ਸਿੱਖ ਡਾਕਟਰ, ਮੈਂ ਉਹਨਾਂ ਦੇ ਘਰ ਠਹਿਰਿਆ ਅਤੇ ਉਹ ਆਪਣਾ ਖਿਆਲ ਦੇਣ ਲੱਗ ਪਿਆ। ਕਹਿਣ ਲੱਗੇ ਜੀ, ਜਦੋਂ ਅਸੀਂ ਕਿਸੇ ਦੇ ਫੇਸ ਦੀ ਸਰਜਰੀ ਕਰਕੇ ਨੱਕ ਆਦਿਕ ਜਾਂ ਕੰਨ ਆਦਿਕ ਲਗਾਉਣੇ ਹੁੰਦੇ ਨੇ ਨਾ, ਸਾਨੂੰ ਵੀ ਬਕਾਇਦਾ ਭਗਤੀ ਵਾਂਗੂ ਧਿਆਨ ਜੋੜਨਾ ਪੈਂਦਾ ਅਤੇ ਅਸੀਂ ਉਹਦੀ ਫੋਟੋ ਲੈ ਕੇ ਸਾਹਮਣੇ ਰੱਖ ਕੇ ਦੋ ਦੋ ਦਿਨ ਕਲਪਨਾ ਕਰਦੇ ਰਹਿੰਦੇ ਹਾਂ ਕਿ ਇਹਦੇ ਚਿਹਰੇ ਨੂੰ ਨੱਕ ਕਿਹੋ ਜਿਹਾ ਚੰਗਾ ਲੱਗੇਗਾ, ਕਲਪਨਾ ਕਰਦੇ ਰਹਿੰਦੇ। ਪਰ ਉਹਦਾ ਚਿਹਰਾ ਹੈ, ਦਿਸਦਾ, ਕਲਪਨਾ ਹੋ ਸਕਦੀ। ਹੁਣ ਕਿਹੜੀ ਅਜੀਬ ਗੱਲ ਹੈ, ਜਿਹੜੀ ਸੁਰਤ ਹੈ ਉਹ ਸੂਖਮ ਹੈ। ਜੇ ਕੋਈ ਆਪਣੇ ਵੱਲੋਂ ਚਾਹੇ ਵੀ ਮੈਂ ਨਵੀਂ ਸੁਰਤ ਫਿੱਟ ਕਰਦੇ ਹਾਂ ਤਾਂ ਉਹਦਾ ਡਿਜ਼ਾਇਨ ਕਿੱਥੋਂ ਲਿਆਏਗਾ, ਉਹ ਡਾਕਟਰ 'ਤੇ ਨਿਰਭਰ ਹੈ। ਦੁਨੀਆ ਅੰਦਰ ਕਿਸੇ ਡਾਕਟਰ ਨੇ ਹੁਣ ਤੱਕ ਇਹ ਨਹੀਂ ਆਖਿਆ ਮੈਂ ਨਵੀਂ ਸੁਰਤ ਫਿੱਟ ਕਰ ਦੇਣਾ। ਅਤੇ ਜਿਹੜੀ ਚੀਜ਼ ਕਿਤੋਂ ਹੋਰ ਮਿਲਦੀ ਨਹੀਂ ਅਤੇ ਜਿਹੜੀ ਚੀਜ਼ ਬਿਨਾਂ ਮਨੁੱਖ ਦਾ ਜੀਵਨ ਹੀ ਵਿਅਰਥ ਹੋ ਜਾਂਦਾ, ਕੁਝ ਵੀ ਨਹੀਂ ਰਹਿੰਦਾ, ਨਾ ਮਾਂ ਬਾਪ ਰਹਿੰਦਾ, ਨਾ ਭੈਣ ਭਰਾ ਰਹਿੰਦਾ, ਨਾ ਖਾਣ ਪਹਿਨਣ ਰਹਿੰਦਾ, ਨਾ ਘਰ ਬਾਰ ਰਹਿੰਦਾ, ਜਿਹੜੀ ਸਾਰੀ ਚੀਜ਼ ਜਿਹਦੇ 'ਤੇ ਨਿਰਭਰ ਹੈ ਅਤੇ ਹੋਰ ਕਿਸੇ ਕੋਲੋਂ ਲੱਗ ਵੀ ਨਹੀਂ ਸਕਦੀ, ਮੇਰਾ ਰੱਬ ਤੈਨੂੰ ਉਹ ਦਿੱਤੀ ਬੈਠਾ, ਤੈਨੂੰ ਉਹ ਦਿੱਤੀ ਬੈਠਾ। ਬੂਝਣ ਕੀ ਸਭ ਸੂਝ ਪਰੇ। ਪਰ ਕਿੱਡੀ ਅਜੀਬ ਗੱਲ ਹੈ, ਤੂੰ ਉਸ ਬੂਝਣ ਦੀ ਸੂਝ ਨਾਲ, ਸੁਰਤ ਨਾਲ ਮਾਂ ਬਾਪ ਨੂੰ ਤਾਂ ਬੁੱਝ ਰਿਹਾ, ਉਸ ਬੂਝਣ ਕੀ ਸੂਝ ਭਰੀ ਨਾਲ ਸੁਰਤ ਨਾਲ ਤੂੰ ਖਾਣ ਪਹਿਨਣ ਨੂੰ ਤਾਂ ਬੁੱਝ ਰਿਹਾ, ਉਸ ਸੂਝ ਕੋਲੋਂ ਫਾਇਦਾ ਉਠਾ ਕੇ ਤੂੰ ਘਰ ਬਾਰ ਅਤੇ ਕਾਰੋਬਾਰ ਨੂੰ ਤਾਂ ਬੁੱਝ ਰਿਹਾ, ਪਰ ਜਿੰਨੇ ਉਹ ਬੁੱਝਣ ਦੀ ਸੂਝ ਦਿੱਤੀ ਹੈ ਉਹਨੂੰ ਨਹੀਂ ਬੁੱਝ ਰਿਹਾ, ਉਹਨੂੰ ਨਹੀਂ ਬੁੱਝ ਰਿਹਾ। ਬਸ ਆਹ ਇੱਕ ਦੁਕਾਨ, ਤੈਨੂੰ ਪਤਾ ਹੋਣਾ ਚਾਹੀਦਾ ਸੀ ਵੀ ਜੇ ਉਹ ਇਹ ਬੂਝਣ ਦੀ ਸੂਝ ਹੀ ਨਾ ਦਿੰਦਾ ਮੇਰਾ ਸਾਰਾ ਸੰਸਾਰ 'ਤੇ ਆਉਣਾ ਹੀ ਵਿਅਰਥ ਹੋ ਜਾਂਦਾ, ਕੁਛ ਵੀ ਮੈਂ ਨਾ ਕਰ ਸਕਦਾ, ਸੰਸਾਰ ਦਾ ਮੈਨੂੰ ਕੋਈ ਵੀ ਸੁੱਖ ਨਸੀਬ ਨਾ ਹੁੰਦਾ, ਹੁੰਦਿਆਂ ਹੋਇਆਂ ਵੀ ਮੈਂ ਸੁੱਖ ਨਾ ਭੋਗ ਸਕਦਾ, ਖਾਣਾ ਖਾਂਦਾ ਪਰ ਰਸ ਨਾ ਲੈ ਸਕਦਾ, ਗੀਤ ਸੁਣਦਾ ਪਰ ਮੈਨੂੰ ਸਵਾਦ ਸੁਰੀਲਾਪਣ ਬਿਲਕੁਲ ਨਾ ਦਿਸਦਾ, ਸਾਰੇ ਸੁੱਖ ਇਸ ਸੂਰਤ ਵਿੱਚ ਨੇ, ਸੂਝ ਵਿੱਚ ਨੇ ਜਿਹੜੀ ਮੇਰੇ ਮਾਲਕ ਨੇ ਦਿੱਤੀ ਹੈ, ਅਤੇ ਉਸ ਸੂਝ ਨਾਲ ਤੂੰ ਮਾਂ ਬਾਪ ਨੂੰ ਬੁੱਝ ਲਿਆ, ਉਸ ਸੂਝ ਨਾਲ ਤੂੰ ਕਾਰੋਬਾਰ ਕਿਵੇਂ ਚਲਾਉਣਾ ਹੈ ਇਹ ਤਾਂ ਬੁੱਝ ਲਿਆ, ਉਸ ਸੂਝ ਨਾਲ ਤੂੰ ਕੀਤੀ ਹੋਈ ਦੌਲਤ ਇਕੱਠੀ ਨੂੰ ਕਿਵੇਂ ਸੰਭਾਲਣਾ ਹੈ, ਕਿਵੇਂ ਸਾਂਭਣਾ ਹੈ ਇਹ ਤਾਂ ਬੁੱਝ ਲਿਆ, ਤੂੰ ਉਸ ਸੂਝ ਨਾਲ ਇਹ ਤਾਂ ਜਾਣ ਲਿਆ ਮੈਂ ਕਿਹੋ ਜਿਹਾ ਰਸਦਾਇਕ ਭੋਜਨ ਖਾਣਾ, ਕਿਹੋ ਜਿਹੇ ਵੱਖ ਵੱਖ ਕਿਸਮ ਦੇ ਡਿਜ਼ਾਇਨ ਦੇ ਬਸਤਰ ਪਹਿਨਣੇ ਨੇ, ਤੂੰ ਸਭ ਕੁਝ ਬੁੱਝ ਲਿਆ ਕਿ ਮੈਂ ਘਰ ਬਾਰ ਕਿਹੋ ਜਿਹਾ ਬਣਾਉਣਾ ਹੈ, ਪਰ ਜਿੰਨੇ ਉਹ ਸੂਝ ਦਿੱਤੀ ਸੀ ਉਹਨੂੰ ਨਾ ਬੁੱਝਿਆ, ਸੂਝ ਤਾਂ ਮਿਲੀ ਸੀ ਇਸ ਲਈ ਕਿ ਤੂੰ ਇਹ ਵੀ ਬੁੱਝ ਲੈਂਦੋ ਜਿਹਨੇ ਇਹ ਸੂਝ ਦਿੱਤੀ ਉਹ ਕੌਣ ਹੈ, ਉਹ ਕਿੱਥੇ ਰਹਿੰਦਾ, ਉਹ ਕਿਹੋ ਜਿਹਾ, ਮੈਨੂੰ ਸੂਝ 'ਤੇ ਤੋਂ ਫਾਇਦਾ ਤਾਂ ਉਠਾਉਣਾ ਸੀ, ਸੁਰਤ ਇਸੇ ਲਈ ਸੀ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹੋ ਗੱਲ ਆਖੀ, ਕਹਿਣ ਲੱਗੇ ਜੇ ਰੱਬ ਨੂੰ ਮਿਲਣਾ ਹੋਵੇ ਤਦ ਵੀ ਉਸੇ ਹੀ ਸੁਰਤ ਦੀ ਲੋੜ ਹੈ, ਰੱਬ ਨੂੰ ਮਿਲਣਾ ਹੋਵੇ ਉੱਥੇ ਵੀ ਇਸੇ ਚੇਤਨਾ ਦੀ ਲੋੜ ਹੈ, ਕਿਉਂਕਿ ਸੂਚਮ ਹੈ, ਆਪਾਂ ਰੋਜ਼ ਪੜ੍ਹਨੇ ਹਾਂ। ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ, ਇਵ ਕੰਤ ਮਿਲਾਵਾ ਹੋਵੇ। ਲੋ ਸੂਝ ਮਿਲੀ ਕਿਸ ਕੰਮ ਲਈ ਸੀ, ਉਹ ਦਰਵਰਤੀ ਨਹੀਂ ਰਿਹਾ। ਕਿਹੜੀ ਅਜੀਬ ਗੱਲ ਹੈ, ਜਦੋਂ ਧਰਮ ਦੇ ਖੇਤਰ ਵਿੱਚ ਜਾਂਦਾ ਉੱਥੇ ਜਾ ਕੇ ਵੀ ਸੁਰਤ ਕੋਲੋਂ ਸੂਝ ਕੋਲੋਂ ਕੰਮ ਨਹੀਂ ਲੈਂਦਾ, ਇਸੇ ਲਈ ਜਾਣ ਕੁਝ ਨਹੀਂ ਸਕਦਾ, ਇਸੇ ਲਈ ਬੁੱਝ ਨਹੀਂ ਸਕਦਾ। ਗੁਰੂ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਪੇਖਣ ਹਾਰ ਨਾਮ ਸੱਤ ਸੱਤ ਧਿਆਵਨ ਹਾਰ ਆਪ ਸੱਤ ਸੱਤ ਸਬਧਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸੱਤ ਸੱਤ ਪ੍ਰਭ ਬਕਤਾ ਸੁਰਤ ਸੱਤ ਸੱਤ ਜਨ ਸੁਣਤਾ ਬਿਨ ਬੂਝੇ ਮਿਥਿਆ ਸਭ ਭੈ ਬੂਝਣ ਹਾਰ ਕੋ ਸੱਤ ਸਭ ਹੋਏ। ਉੱਥੇ ਵੀ ਬੂਝਣ ਹਾਰ ਦਾ ਮਸਲਾ ਹੈ, ਤੇ ਬੂਝਣ ਕੋ ਸਭ ਸੂਝ ਭਰੀ, ਉੱਥੇ ਆਪਣੀ ਸੁਰਤ ਸੂਝ ਵਰਤ ਨਹੀਂ ਰਿਹਾ ਇਸ ਲਈ ਬੁੱਝ ਨਹੀਂ ਲਿਆ ਚਰਨ ਕਿਹੜੇ ਨੇ, ਇਸ ਲਈ ਚਰਨ ਸੱਤ ਨਾ ਰਹੇ, ਪੀੜੇ ਦੇ ਪਾਵਿਆਂ ਨੂੰ ਵੀ ਕੁੱਟੀ ਜਾਂਦਾ ਹੈ ਭਰਮਾਂ ਵਿੱਚ ਪਿਆ ਹੋਇਆ, ਪੀੜੇ ਦੇ ਪਾਵਿਆਂ ਨੂੰ ਰੱਖੜੀਆਂ ਪਿਆ ਬੰਨਦਾ, ਪੀਵੇ ਦੇ ਪੜੇ ਪੀੜੇ ਦੇ ਪਾਵਿਆਂ ਨੂੰ ਵੀ ਮੁੱਠੀਆਂ ਭਰੀ ਜਾਂਦਾ, ਤੇ ਆਖਦਾ ਮੈਂ ਚਰਨ ਘੋਟਾ ਹੈ, ਕਿਉਂ, ਕਿਉਂਕਿ ਬੂਝਣ ਕੀ ਸਭ ਸੂਝ ਭਰੀ, ਬੁੱਝਣ ਲਈ ਸੂਝ ਨਹੀਂ ਵਰਤ ਰਿਹਾ, ਕੰਮ ਧਰਮ ਦੇ ਖੇਤਰ ਵਿੱਚ ਕਰ ਰਿਹਾ ਪਰ ਨਹੀਂ ਵਰਤ ਰਿਹਾ, ਇਸੇ ਲਈ ਕਹਿ ਦਿੱਤਾ ਬੂਝਣ ਹਾਰ ਕੋ ਸੱਤ ਸਭ ਹੋਏ। ਨਹੀਂ ਤਾਂ ਪਿਛਲੀ ਸਾਰੀ ਇਸ ਪੌੜੀ ਵਿੱਚ ਜੋ ਕੁਝ ਵੀ ਸੱਚ ਆਖਿਆ ਸੱਚ ਨਹੀਂ ਆਉਣਾ, ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ, ਪੂਜਾ ਵੀ ਇਹਦੇ ਕੋਲੋਂ ਸੱਤ ਨਹੀਂ ਹੋਣੀ, ਗਿਆਨਹੀਨ ਅਗਿਆਨ ਪੂਜਾ ਹੋ ਜਾਏਗੀ। ਕਿਉਂਕਿ ਜਾਣਦਾ ਨਹੀਂ ਪੂਜਾ ਕੀ ਹੈ। ਜੋ ਕੁਝ ਵੀ ਸੱਚ ਹੈ ਉਹ ਸੱਚ ਤਾਂ ਹੋਣਾ ਹੈ ਜੇ ਬੁੱਝਣਹਾਰ ਹੋਏਗਾ। ਬੁੱਝਣਹਾਰ ਕਉ ਸੱਤ ਸਭ ਹੋਏ, ਤੇ ਜੇ ਬੁੱਝਣਹਾਰ ਨਹੀਂ ਬਣੇਗਾ ਤੇ ਫਿਰ ਹੋਏਗਾ ਬਿਨ ਬੁੱਝੇ ਮਿਥਿਆ ਸਭ ਹੈ। ਸਭ ਕੁਝ ਕੀਤਾ ਕਰਾਇਆ ਬਿਰਥਾ ਹੋ ਗਿਆ, ਬਿਅਰਥ ਹੋ ਗਿਆ, ਕਿਉਂਕਿ ਸੁਰਤ ਕੋਲੋਂ ਕੰਮ ਨਹੀਂ ਲਿਆ। ਸੂਝ ਜਿਹੜੀ ਮੇਰੇ ਮਾਲਕ ਨੇ ਦਿੱਤੀ ਸੀ ਰੱਬ ਨੂੰ ਮਿਲਣ ਲਈ ਵੀ ਉਹ ਚਾਹੀਦੀ ਸੀ। ਇਸ ਲਈ ਕਹਿਤਾ ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ। ਬਲਕਿ ਜੇ ਗੁਰੂ ਦਾ ਮਸਲਾ ਆਇਆ ਤਦ ਵੀ ਗੁਰੂ ਨਾਨਕ ਕਿੱਡਾ ਸਪਸ਼ਟ ਹੈ। ਇਸ ਲਈ ਅਸੀਂ ਆਖਦੇ ਹਾਂ ਸ਼ਬਦ ਤੇ ਸੁਰਤ ਦਾ ਮੇਲ, ਕਿਉਂਕਿ ਸੂਝ ਨਹੀਂ ਵਰਤ ਰਿਹਾ, ਸੁਰਤ ਸ਼ਬਦ ਨਾਲ ਜੁੜ ਨਹੀਂ ਰਹੀ, ਇਸ ਲਈ ਕਨਫਿਊਜ਼ ਹੋ ਰਿਹਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ, ਸਿੱਧਾ ਨੇ ਗੁਰੂ ਨਾਨਕ ਨੂੰ ਪੁੱਛਿਆ ਕਵਨ ਗੁਰੂ ਕਿਸ ਕਾ ਤੂੰ ਚੇਲਾ। ਗੁਰੂ ਨਾਨਕ ਨੂੰ ਕੋਈ ਸੋਚਣਾ ਪਿਆ? ਉਹਨੇ ਕਿਤੇ ਆਖਿਆ ਮੈਂ ਪੜ੍ਹਾ ਵਾਂ, ਕਿਉਂਕਿ ਗੁਰੂ ਨਾਨਕ ਕਨਫਿਊਜ਼ ਨੇ। ਉਹਦੇ ਸਾਹਮਣੇ ਕਈ ਗੁਰੂ ਨਹੀਂ, ਸਾਡੇ ਕੋਲੋਂ ਅੱਜ ਕੋਈ ਪੁੱਛੇ ਨਾ ਤੇਰਾ ਕਮਨ ਗੁਰੂ, ਪਤਾ ਨਹੀਂ ਕਿੰਨੇ ਗੁਰੂ ਦੀਆਂ ਲਾਈਨਾਂ ਸਾਡੇ ਸਾਹਮਣੇ ਲੱਗੀਆਂ ਹੋਈਆਂ, ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿਹਨੂੰ ਗੁਰੂ ਮੰਨੀ। ਕਦੀ ਨਿਚਾਕ ਹੋ ਕੇ ਬਾਬੇ ਨਾਨਕ ਦੀ ਤਰ੍ਹਾਂ ਆਖਿਆ ਸ਼ਬਦ ਗੁਰੂ? ਇੱਕ ਮਿੰਟ ਨਹੀਂ ਲਾਇਆ ਗੁਰੂ ਨਾਨਕ ਜਵਾਬ ਦੇਣ ਲੱਗਿਆ, ਇੱਕ ਪਲ ਨਹੀਂ ਲਾਇਆ, ਕਿਉਂਕਿ ਸੁਰਤ ਮਿਲੀ ਹੋਈ ਹੈ ਨਾ ਸ਼ਬਦ, ਸੁਰਤ ਵਿੱਚ ਸੂਝ ਹੈ, ਉਸ ਸੂਝ ਨਾਲ ਬੂਝ ਹੋ ਗਈ ਹੈ। ਬੂਝਣ ਕੀ ਸਭ ਸੂਝ ਪਏ, ਗੁਰੂ ਨਾਨਕ ਕੋਲ ਹੈ ਸੂਝ ਬੁੱਝਣ ਵਾਲੀ, ਇਸ ਲਈ ਉਹ ਕਨਫਿਊਜ਼ ਨਹੀਂ, ਦੁਚਿੱਤਾ ਨਹੀਂ। ਸਿੱਧ ਆਖਦੇ ਨੇ ਤੇਰਾ ਗੁਰੂ ਕੌਣ ਹੈ, ਤੇ ਬਾਬਾ ਨਾਨਕ ਪਲ ਵਿੱਚ ਜਵਾਬ ਦਿੰਦਾ ਹੈ ਸ਼ਬਦ ਗੁਰੂ। ਸੁਰਤ ਤੋਂ ਚੇਲਾ ਲਓ, ਆਪਣੇ ਹਿਰਦੇ ਵਿੱਚ ਚਾਤ ਮਾਰੋ, ਜੇ ਭਲਾ ਸਾਡੇ ਕੋਲੋਂ ਕੋਈ ਪੁੱਛੇ ਤੇ ਇੰਨੇ ਨਿਚੱਕ ਹੋ ਕੇ ਇੰਨੀ ਦ੍ਰਿੜਤਾ ਨਾਲ ਇੱਕ ਪਲ ਵਿੱਚ ਜਵਾਬ ਦੇ ਸਕਦੇ ਹਾਂ। ਜਿਸ ਦਿਨ ਸਾਡੇ ਅੰਦਰ ਇਹ ਤਹੀਆ ਹੋ ਗਿਆ ਨਾ ਕਿ ਅਸੀਂ ਹਰ ਇੱਕ ਨੂੰ ਪਲ ਵਿੱਚ ਸਿੱਧਾ ਦ੍ਰਿੜਤਾ ਨਾਲ ਜਵਾਬ ਦੇਈਏ ਕਿ ਸ਼ਬਦ ਗੁਰੂ, ਸਾਡਾ ਹੋਰ ਕੋਈ ਗੁਰੂ ਨਹੀਂ, ਕੋਈ ਦੇਹਧਾਰੀ ਗੁਰੂ ਸਾਡਾ ਨਹੀਂ ਹੋ ਸਕਦਾ, ਕੋਈ ਪਖੰਡ ਤੇ ਭੇਖਧਾਰੀ ਗੁਰੂ ਸਾਡਾ ਨਹੀਂ ਹੋ ਸਕਦਾ, ਸ਼ਬਦ ਗੁਰੂ ਬਾਬੇ ਨਾਨਕ ਨੇ ਆਖਿਆ। ਜਵਾਬ ਸੀ ਸੁਰਤ ਧੁਨ ਚੇਲਾ, ਜੇ ਗੁਰੂ ਨੂੰ ਪਛਾਣਨਾ ਹੋਵੇ ਤਦ ਵੀ ਸੁਰਤ ਚਾਹੀਦੀ ਹੈ, ਜੇ ਰੱਬ ਨੂੰ ਦੇਖਣਾ ਹੋਵੇ ਪ੍ਰਭੂ ਨੂੰ ਮਿਲਣਾ ਹੋਵੇ ਤਦ ਵੀ ਸੁਰਤ ਚਾਹੀਦੀ ਹੈ। ਇਹ ਇੱਕ ਸੂਝ ਜਿਹੜੀ ਹੈ ਨਾ, ਇਹ ਸੰਸਾਰ ਦਾ ਕੋਈ ਡਾਕਟਰ ਨਹੀਂ ਦੇ ਸਕਦਾ, ਹੱਥ ਪੈਰ ਲਗਾ ਸਕਦਾ, ਟੁੱਟੀਆਂ ਹੋਈਆਂ ਉਂਗਲਾਂ ਲਗਾ ਸਕਦਾ, ਪਰ ਮਰੀ ਹੋਈ ਸੂਝ, ਮੁਰਦਾ ਸੂਝ ਦੀ ਥਾਂ 'ਤੇ ਆਪਣੀ ਸੂਝ ਕੋਈ ਨਵੀਂ ਨਹੀਂ ਫਿੱਟ ਕਰ ਸਕਦਾ। ਹਾਂ, ਉਹਦੇ ਲਈ ਤਾਂ ਸਾਨੂੰ ਗੁਰੂ ਕੋਲ ਹੀ ਜਾਣਾ ਪਵੇਗਾ, ਰੱਬ ਕੋਲ ਹੀ ਜਾਣਾ ਪਵੇਗਾ, ਅਤੇ ਆਖਣਾ ਪਵੇਗਾ ਜੀ ਰਹਿਮਤ ਕਰੋ, ਮੈਨੂੰ ਸੁਰਤ ਦਿਓ, ਅਤੇ ਫਿਰ ਬੁੱਝਣ ਕੀ ਸਭ ਸੂਝ ਪਰੀ। ਕਹਿਣ ਲੱਗੇ ਫਿਰ ਬੁੱਝਣ ਦੀ ਸੂਝ ਪੈਦਾ ਹੋਵੇਗੀ, ਇਹ ਸਭ ਤੋਂ ਕੀਮਤੀ ਚੀਜ਼ ਹੈ ਜਿਹੜੀ ਰੱਬ ਨੇ ਤੈਨੂੰ ਦਿੱਤੀ ਹੈ। ਭਲਿਆ ਤੂੰ ਹਾਲਤ ਤੇਰੀ ਕੀ ਹੈ, ਵਰਧਮਾਨ ਹੋਵਤ ਦਿਨ ਪ੍ਰਤਨਿਤ, ਹਰ ਰੋਜ਼ ਹਰ ਆਏ ਦਿਨ ਵੱਡਾ ਹੋ ਰਿਹਾ, ਜੀਵਨ ਤੇਰਾ ਜਾ ਰਿਹਾ, ਜਨਮ ਬੀਤਦਾ ਜਾ ਰਿਹਾ, ਅਤੇ ਬੀਤਦਾ ਬੀਤਦਾ ਆਖਰ ਹਾਲਤ ਇਹ ਆ ਗਈ ਕਿ ਜੀਵਨ ਇਸ ਪੜਾਅ 'ਤੇ ਪਹੁੰਚ ਗਿਆ, ਆਵਤ ਨਿਕਟ ਬਿਖਮ ਜਰੀ, ਜਰ ਕਹਿੰਦੇ ਨੇ ਬੁਢੇਪੇ ਨੂੰ, ਅਤੇ ਬੜਾ ਔਕੜਾਂ ਭਰਿਆ ਹੁੰਦਾ ਬੁਢੇਪਾ, ਬੁਢੇਪਾ ਬੜਾ ਔਕੜਾਂ ਭਰਿਆ, ਮਨੁੱਖ ਦੇ ਹੱਥ ਪੱਲੇ ਕੁਝ ਰਹਿੰਦਾ ਨਹੀਂ, ਤਨ ਵਿੱਚ ਜਾਨ ਨਹੀਂ ਰਹਿੰਦੀ, ਸਤਾ ਨਹੀਂ ਰਹਿੰਦੀ, ਸ਼ਕਤੀ ਨਹੀਂ ਰਹਿੰਦੀ, ਅਤੇ ਮਨ ਦੀਆਂ ਉਡਾਰੀਆਂ ਉਹ ਪਹਿਲੇ ਵਾਲੀਆਂ ਜਵਾਨੀ ਵਾਲੀਆਂ ਹੁੰਦੀਆਂ ਨੇ, ਮਨੁੱਖ ਕੁਛ ਕਰਨਾ ਲੋਚਦਾ ਪਰ ਕਰ ਨਹੀਂ ਸਕਦਾ, ਅਤੇ ਇਹੋ ਜਿਹੀ ਬੇਵੱਸ ਜ਼ਿੰਦਗੀ ਜਿਹੜੀ ਹੈ ਸਭ ਤੋਂ ਮਾੜੀ ਹੁੰਦੀ ਹੈ। ਕੋਈ ਵਿਰਲਾ ਹੈ ਜਿਹੜਾ ਆਪਣੇ ਮਨ ਨੂੰ ਵੱਸ ਵਿੱਚ ਕਰ ਲਵੇ, ਉਹਨੂੰ ਫੁਰਨੇ ਹੀ ਗਲਤ ਨਾ ਫੁਰਨ, ਉਹਨੂੰ ਜਵਾਨੀ ਦੇ ਉਸ ਵਕਤ ਚੇਤੇ ਕਰ ਕਰਕੇ ਨਵੀਆਂ ਨਵੀਆਂ ਕਲਪਨਾ ਹੀ ਨਾ ਪੈਦਾ ਹੋਣ, ਉਹ ਹਰ ਹਾਲਤ ਵਿੱਚ ਅਤੇ ਹਰ ਸਮੇਂ ਵਿੱਚ ਮੇਰੇ ਮਾਲਕ ਅਤੇ ਸੰਤੁਸ਼ਟ ਹੋ ਕੇ ਉਹਦੇ ਹੁਕਮਾਂ ਵਿੱਚ ਰਹੇ, ਇਸੇ ਦਾ ਨਾਮ ਗੁਰਮੁਖ ਹੈ। ਫਿਰ ਉਹਦਾ ਬੁਢੇਪਾ ਬੁਢੇਪਾ ਨਹੀਂ ਹੁੰਦਾ, ਇਸੇ ਲਈ ਗੁਰੂ ਨੇ ਆਖ ਦਿੱਤਾ ਗੁਰਮੁਖ ਬੁੱਢੇ ਕਦੇ ਨਾ ਹੈ। ਕਿਉਂ? ਜਿੰਨਾ ਅੰਤਰ ਸੁਰਤ ਗਿਆਨ, ਸੁਰਤ ਦੀ ਉੱਥੇ ਵੀ ਲੋੜ ਹੈ। ਅਤੇ ਗੁਰੂ ਨਾਨਕ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਭਲਿਆ ਜੇ ਤੇਰੇ ਕੋਲ ਇਹ ਸੁਰਤ ਗਿਆਨ ਨਾ ਹੋਇਆ ਤਾਂ ਜ਼ਿੰਦਗੀ ਤਾਂ ਬੁਢੇਪੇ ਵਿੱਚ ਬਦਲ ਜਾਣੀ ਹੈ, ਜਵਾਨੀ ਤਾਂ ਹਮੇਸ਼ਾ ਰਹਿਣੀ ਨਹੀਂ। ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਣ ਦੀਨ ਮਾਇਆ ਕਿਰਮ, ਹੇ ਮਾਇਆ ਦੇ ਕੀੜੇ ਤੇਰੇ ਪੱਲੇ ਕੁਝ ਨਹੀਂ, ਗੁਣਾ ਤੂੰ ਹੀ ਨਾ, ਤੇਰੇ ਅੰਦਰ ਗੁਣਾ ਦੀ ਗੁਣਾ ਕਰਕੇ ਆਈ ਹੋਈ ਅਮੀਰੀ ਨਹੀਂ ਬਲਕਿ ਗੁਣਾ ਤੋਂ ਹੀ ਨਾ ਹੋਣ ਕਰਕੇ ਗਰੀਬੀ ਹੈ। ਹਾਲਤ ਤੇਰੀ ਜ਼ਿੰਦਗੀ ਦੀ ਇਹ ਹੈ ਭਲਿਆ, ਅਜੇ ਵੀ ਕੁਝ ਸਮਝ ਲੈ। ਸਿਮਰ ਸੁਆਮੀ ਏਕ ਘਰੀ, ਤੇ ਇੱਕੋ ਤਰੀਕਾ ਹੈ, ਜੇ ਤੇਰਾ ਮਨ ਅਜੇ ਵੀ ਇੱਥੇ ਨਾ ਲੱਗੇ ਤਾਂ ਅਰਦਾਸ ਕਰੀ, ਕਿਉਂਕਿ ਭਰਮਾਂ ਵਿੱਚ ਫਸਿਆ ਹੋਇਆ ਹੈ ਨਾ, ਸੂਝ ਕੋਈ ਨਹੀਂ, ਬੂਝਣ ਕੀ ਸਭ ਸੂਝ ਪਰੀ ਨੂੰ ਤੂੰ ਵਰਤਿਆ ਨਹੀਂ, ਭਰਮਾਂ ਵਿੱਚ ਫਸਿਆ ਹੋਇਆ। ਇਸ ਲਈ ਆਪਣੇ ਗੁਰੂ ਕੋਲ ਇੱਕ ਅਰਦਾਸ ਕਰ, ਤੇ ਉਹ ਅਰਦਾਸ ਕੀ ਹੈ?
ਕਰ ਗਏ ਲਿਹੋ ਕਿਰਪਾਲ ਕਿਰਪਾ ਨਿਰਦ,
ਹੇ ਕਿਰਪਾਲ, ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਾਗਰ, ਮੇਰਾ ਮੇਰੀ ਬਾਂਹ ਫੜ ਲੈ ਤੇ ਰਹਿਮਤ ਕਰਕੇ ਕਰ ਕੀ, ਰਹਿਮਤ ਕਰਕੇ ਕਰ ਕੀ, ਕਾਟ ਬਿਖਮ ਕਾਟ ਭਰਮ ਭਰੀ, ਭਰੀ ਕਹਿੰਦੇ ਨੇ ਪੰਡ ਨੂੰ, ਪਿੰਡਾਂ ਨਾਲ ਥੋੜ੍ਹਾ ਬੜਾ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਪਤਾ ਹੈ, ਪਿੰਡਾਂ ਵਿੱਚ ਜਦੋਂ ਫਸਲ ਕੱਟਦੇ ਨੇ ਨਾ, ਪੰਜਾਬ ਦੀ ਬੋਲੀ, ਜਦੋਂ ਫਸਲ ਵੱਢਦੇ ਨੇ ਨਾ, ਹੁਣ ਤਾਂ ਅੱਜ ਕੱਲ੍ਹ ਕੰਬਾਈਨਾਂ ਆ ਗਈਆਂ, ਉਹਦੇ ਨਾਲ ਖੜੀ ਫਸਲ ਵੀ ਵੱਢੀ ਜਾਂਦੀ ਹੈ, ਦਾਣੇ ਵੱਖਰੇ ਹੋ ਜਾਂਦੇ ਨੇ, ਤੂੜੀ ਵੱਖਰੀ ਹੋ ਜਾਂਦੀ, ਪਹਿਲੇ ਇਹ ਨਹੀਂ ਸੀ। ਜਦੋਂ ਫਸਲ ਕੱਟਦੇ ਸਨ ਨਾ, ਤਾਂ ਜ਼ਿਮੀਂਦਾਰ ਉਹਦੀਆਂ ਪੰਡਾਂ ਬੰਨ੍ਹ ਕੇ ਰੱਖਦੇ ਸਨ ਵੱਖ ਵੱਖ, ਅਤੇ ਉਹਨਾਂ ਪੰਡਾਂ ਨੂੰ ਭਰੀ ਆਖਦੇ ਸਨ। ਮੇਰੇ ਖੇਤ ਵਿੱਚ ਇੰਨੀਆਂ ਭਰੀਆਂ ਪਈਆਂ ਨੇ, ਭਾਵ ਇੰਨੀਆਂ ਪੰਡਾਂ ਪਈਆਂ ਨੇ, ਉਹ ਸਾਰੀ ਫਸਲ ਨੂੰ ਕੱਟ ਕੇ ਉਹਦੀਆਂ ਵੱਖ ਵੱਖ ਚੁੱਕਣ ਯੋਗ ਭਰੀਆਂ ਬਣਾ ਦਿੰਦੇ ਸਨ, ਪੰਡਾਂ ਬਣਾ ਦਿੰਦੇ ਸਨ, ਅਤੇ ਉਹਨਾਂ ਪੰਡਾਂ ਦੀ ਗਿਣਤੀ ਹੁੰਦੀ ਸੀ। ਅਤੇ ਇੱਥੇ ਉਹ ਪੰਜਾਬ ਦੀ ਮਿੱਠੀ ਪੁਰਾਣੀ ਅਸਲ ਭਾਸ਼ਾ ਵਰਤੀ ਗਈ, ਕਹਿਣ ਲੱਗੇ ਹੇ ਮੇਰੇ ਮਾਲਕ, ਮੈਂ ਜਿਹੜੀਆਂ ਭਰਮ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਤੁਰਿਆ ਫਿਰਨਾ, ਜਿਹਨਾਂ ਕਾਰਨ ਮੇਰੇ ਕੋਲ ਸੂਝ ਨਹੀਂ, ਬੁੱਝਣ ਦੀ ਸ਼ਕਤੀ ਕੋਈ ਨਹੀਂ। ਭਰਮ ਉਸੇ ਨੂੰ ਕਹਿੰਦੇ ਨੇ ਜਿਹਦੇ ਵਿੱਚ ਬੁੱਝਿਆ ਕੁਛ ਨਾ ਜਾਏ, ਜਾਣਿਆ ਕੁਛ ਨਾ ਜਾਏ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਪਛਾਣ ਨਾ ਰਹੇ। ਕਹਿਣ ਲੱਗੇ ਭਰਮ ਮੇਰੇ ਜੀਵਨ ਵਿੱਚ ਪੰਡਾਂ ਬਣ ਗਿਆ, ਇੱਕ ਪੰਡ ਨਹੀਂ, ਦੋ ਪੰਡ ਨਹੀਂ, ਪੰਡਾਂ ਬਣ ਕੇ ਭਰਮ ਦੀਆਂ ਮੈਂ ਸਿਰ 'ਤੇ ਤੁਰਿਆ ਫਿਰਨਾ, ਦਿਨ ਰਾਤ ਥਾਂ ਥਾਂ ਸ਼ੰਕੇ ਨਿਵਿਰਤ ਕਰਨ ਲਈ, ਕਦੇ ਕਿਸੇ ਅੱਗੇ ਸਵਾਲ ਕਰਨਾ, ਕਦੇ ਕਿਸੇ ਅੱਗੇ ਸਵਾਲ ਕਰਨਾ, ਉਹ ਭਰਮ ਹੀ ਜੀਵਨ ਦਾ ਸਵਾਲ ਬਣ ਗਏ। ਕਹਿਣ ਲੱਗੇ ਰਹਿਮਤ ਕਰਕੇ ਨਾਨਕ ਕਾਟ ਭਰਮ ਭਰੀ, ਮੇਰੇ ਸਿਰ 'ਤੇ ਚੁੱਕੀਆਂ ਹੋਈਆਂ ਇਹ ਭਰਮਾਂ ਦੀਆਂ ਪੰਡਾਂ ਕੱਟ ਦੇ, ਖਤਮ ਕਰ ਦੇ, ਤਾਂ ਕਿ ਮੈਂ ਭਰਮਾਂ ਤੋਂ ਬਾਹਰ ਨਿਕਲਾਂ ਅਤੇ ਉਸ ਸੂਝ ਨਾਲ ਮੈਂ ਤੈਨੂੰ ਬੁੱਝ ਸਕਾਂਗਾ, ਉਦੋਂ ਹੀ ਬੁੱਝ ਸਕਾਂਗਾ ਜਦੋਂ ਭਰਮਾਂ ਵਿੱਚੋਂ ਨਿਕਲਾਂਗਾ। ਕਹਿਣ ਲੱਗੇ
ਕਰ ਗਏ ਲਿਹੋ ਕਿਰਪਾਲ ਕਿਰਪਾ ਨਿਰਦ, ਕਰ ਗਏ ਲਿਹੋ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭਰਮ ਭਰੀ। ਨਾਨਕ ਕਾਟ ਭਰਮ ਭਰੀ, ਭਰਮ ਭਰੀ ਰੇ ਗੁਣਹੀਨ, ਰੇ ਗੁਣ ਰੇ ਗੁਣਹੀਨ ਦੀਨ ਮਾਇਆ ਕਿਰਨ ਸਿਮਰ ਸੁਆਮੀ ਏਕ ਘਰੀ ਸਿਮਰ ਸੁਆਮੀ ਏਕ ਘਰੀ ਸਿਮਰ ਸੁਆਮੀ ਏਕ ਘਰੀ ਰੇ ਗੁਣਹੀਨ ਦੀਨ ਮਾਇਆ ਕਿਰਨ ਰੇ ਗੁਣਹੀਨ ਦੀਨ ਮਾਇਆ ਕਿਰਨ ਦੀਨ ਮਾਇਆ ਕਿਰਨ ਦੀਨ ਮਾਇਆ ਕਿਰਨ
ਵਾਓ ਸਭ ਤੋਂ ਕੀਮਤੀ ਚੀਜ਼ ਮੇਰੇ ਮਾਲਕ ਨੇ ਤੈਨੂੰ ਸੁਰਤ ਦਿੱਤੀ ਹੈ ਜਿਹਦੇ ਸਹਾਰੇ ਤੂੰ ਦੁਨੀਆਂ ਦੇ ਸੁੱਖ ਮਾਣ ਸਕਣਾ ਅਤੇ ਜਿਹਦੇ ਸਹਾਰੇ ਤੂੰ ਗੁਰੂ ਦੀ ਪਛਾਣ ਕਰ ਸਕਣਾ ਜਿਹਦੇ ਸਹਾਰੇ ਤੂੰ ਰੱਬ ਦਾ ਮਿਲਾਪ ਹਾਸਲ ਕਰ ਸਕਣਾ ਪਰ ਕਹਿੰਦੇ ਨੇ ਬਦਕਿਸਮਤੀ ਤੂੰ ਦੁਨੀਆਂ ਦੇ ਸੁੱਖ ਮਾਣਨ ਲਈ ਤਾਂ ਇਸ ਸੂਝ ਨੂੰ ਵਰਤ ਰਿਹਾ ਪ੍ਰਭੂ ਦੇ ਮਿਲਾਪ ਲਈ ਅਤੇ ਗੁਰੂ ਦੀ ਪਛਾਣ ਲਈ ਤੂੰ ਅਜੇ ਇਸ ਸੁਰਤ ਨੂੰ ਨਹੀਂ ਵਰਤ ਰਿਹਾ ਅਤੇ ਜੇ ਵਰਤ ਲੈ ਤਾਂ ਭਰਮ ਦੂਰ ਹੋ ਜਾਏ ਤੈਨੂੰ ਕਦੇ ਕੋਈ ਕਨਫਿਊਜ਼ ਹੀ ਨਾ ਕਰ ਸਕੇ ਤੇਰਾ ਰੱਬ ਕਿਹੜਾ ਹੈ ਤੇਰਾ ਗੁਰੂ ਕਿਹੜਾ ਹੈ ਜਿਹਨੂੰ ਕੋਈ ਕਨਫਿਊਜ਼ ਨਹੀਂ ਕਰ ਸਕੇ ਉਹਨੇ ਪਲ ਵਿੱਚ ਜਵਾਬ ਦਿੱਤਾ ਹੈ ਸ਼ਬਦ ਗੁਰੂ ਸੁਰਤ ਦੁਨ ਚੇਲਾ ਸੋ ਇਹ ਹੈ ਸੂਝ ਦੀ ਨਿਸ਼ਾਨੀ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ